ਤਾਰਿਆਂ ਨੂੰ ਤਾਂ ਵੀ ਗੁਰੂ ਨਾਨਕ ਨੇ ਕਿੰਨੇ ਸਿੱਖ ਤਾਰੇ ਹਨ ਇਹ ਕੋਈ ਨਹੀਂ ਗਿਣ ਸਕਦਾ। ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਗਿਣਾ ਹੈ। ਯਮਕ ਅਲੰਕਾਰ ਇੱਥੇ ਤਾਰੇ ਪਦ ਦੇ ਦੋ ਅਰਥ ਆਏ ਹਨ। ਸੋ ਸਾਧ ਸੰਗਤ ਜੀ, ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ, ਦਸ ਜਾਮੇ ਧਾਰਨ ਕਰਕੇ ਆਪਣੇ ਸਿੱਖਾਂ ਸੇਵਕਾਂ ਨੂੰ ਤਾਰਿਆ, ਸ਼ਬਦ ਨਾਲ ਜੋੜਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤੁਰਕੀ ਅਕਾਲੀ ਬਾਣੀ ਦੁਆਰਾ ਸਾਡੇ ਵਿੱਚ ਹੀ ਬੈਠੇ ਹਨ ਸਾਰੇ ਸਤਿਗੁਰੂ। ਜਦੋਂ ਕੋਈ ਬੱਚਾ ਪੁੱਛਣਾ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀਏ, ਸਾਰੇ ਸਵਾਲਾਂ ਦਾ ਜਵਾਬ ਮਿਲਦਾ ਹੈ। ਅਧਿਕਾਰੀ ਬਣਨਾ ਪੈਂਦਾ ਹੈ ਮਹਾਰਾਜ ਦੇ ਚਰਨਾਂ ਵਿੱਚ ਨਿਮਰਤਾ ਨਾਲ ਅਰਦਾਸ ਕਰੋ, ਮਨ ਵਿੱਚ ਭਾਵਨਾ ਹੋਵੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਸਾਰੇ ਸਵਾਲਾਂ ਦਾ ਜਵਾਬ ਬਖਸ਼ ਦਿੰਦੇ ਹਨ। ਆਓ ਸਰਵਣ ਕਰੀਏ ਅੱਜ ਦੇ ਸ਼ਬਦ ਵਿੱਚ ਗੁਰੂ ਅਰਜਨ ਦੇਵ ਜੀ ਆਪਣੇ ਸਤਿਗੁਰਾਂ ਦੁਆਰਾ ਬਖਸ਼ੀ ਦੇ ਪ੍ਰਿਸ਼ਟੀ ਦਾ ਜ਼ਿਕਰ ਕਰ ਰਹੇ ਨੇ। ਉਹ ਅੱਖਾਂ ਜਿਹੜੀਆਂ ਅੱਖਾਂ ਨਾਲ ਪਰਮਾਤਮਾ ਦਿਸਦਾ ਹੈ ਔਰ ਉਹਨਾਂ ਅੱਖਾਂ ਦੁਆਰਾ ਦਿਸਦਾ ਕੀ ਹੈ, ਕਿਵੇਂ ਦਿਸਦਾ ਹੈ, ਇਹ ਸ਼ਬਦ ਵਿੱਚ ਜ਼ਿਕਰ ਕਰਦੇ ਨੇ। ਪਿਆਰ ਨਾਲ ਸਾਰੀ ਸੰਗਤ ਦਾ ਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਆਸਾ
ਮਹਲਾ ਪੰਜਵਾ, ਆਸਾ ਰਾਗ ਪ੍ਰਮਾਨ ਕਰਦੇ ਹਨ। ਸਤਿਗੁਰਾਂ ਨੇ ਕਿਰਪਾ ਦ੍ਰਿਸ਼ਟੀ ਕੀਤੀ, ਨੇਤਰਾਂ ਨਾਲ ਦਿਖਾ ਦਿੱਤਾ ਪ੍ਰਤੱਖ, ਕਹਿੰਦੇ ਇਹਨਾਂ ਅੱਖਾਂ ਨਾਲ ਪਰਮਾਤਮਾ ਦਿਸਦਾ ਨਹੀਂ, ਹੋਰ ਅੱਖਾਂ ਹਨ ਜਿਹੜੀਆਂ ਪਰਮਾਤਮਾ ਨੂੰ ਦੇਖ ਸਕਦੀਆਂ। ਨਾਨਕ ਸੇ ਅੱਖੜੀਆਂ ਬਿਆਨ, ਜਿਹਨੇ ਦਿਸਣ ਦੋ ਮਾਂ ਪੇ, ਉਹ ਅਨੁਭਵ ਦੀਆਂ ਅੱਖਾਂ ਹਨ। ਉਹ ਅਨੁਭਵ ਦੀਆਂ ਅੱਖਾਂ ਗੁਰੂ ਨੇ ਦਿਖਾਈਆਂ, ਗੁਰੂ ਨੇ ਉਹ ਅੱਖਾਂ ਦਿੱਤੀਆਂ। ਦੁਨਿਆਵੀ ਅੱਖਾਂ ਸਾਰਿਆਂ ਕੋਲ ਨੇ, ਫਿਰ ਵੀ ਲੋਕ ਅੰਨੇ ਨੇ। ਮਹਾਰਾਜ ਦਾ ਬਚਨ ਹੈ, ਅੰਧੇ ਇਹ ਨਾ ਆਖੀਆਂ ਜਿਹਨਾਂ ਮੁਖ ਲੋਇ ਨਾ ਹੈ, ਉਹਨਾਂ ਨੂੰ ਅੰਨਾ ਨਹੀਂ ਕਹਿੰਦੇ ਜਿਹਨਾਂ ਕੋਲ ਅੱਖਾਂ ਨਹੀਂ। ਲੋਕ ਤਾਂ ਕਹਿੰਦੇ ਨੇ ਦੁਨੀਆਂ ਤਾਂ ਕਹਿੰਦੀ, ਪਰ ਗੁਰੂ ਸਾਹਿਬ ਨਹੀਂ ਕਹਿੰਦੇ। ਗੁਰੂ ਸਾਹਿਬ ਕਹਿੰਦੇ ਉਹ ਅੰਨੇ ਨਹੀਂ, ਉਹ ਬਲਾਇੰਡ ਨਹੀਂ ਜਿਹਨਾਂ ਕੋਲ ਅੱਖਾਂ ਨਹੀਂ, ਬਲਕਿ ਬਲਾਇੰਡ ਉਹ ਹਨ ਅੰਧੇ ਸੇ ਨਾਨਕਾ ਜੇ ਖਸਮੋ ਕੋਥੇ ਜਾਏ, ਜਿਹੜੇ ਪਰਮਾਤਮਾ ਨੂੰ ਨਹੀਂ ਦੇਖ ਸਕਦੇ, ਵਾਹਿਗੁਰੂ ਨੂੰ ਨਹੀਂ ਦੇਖ ਸਕਦੇ, ਰੱਬ ਨੂੰ ਨਹੀਂ ਦੇਖਦੇ, ਉਹ ਅੰਨੇ ਨੇ। ਹੁੰਦੀ ਅੱਖੀ ਅੰਨਾ ਹੋਵੇ, ਭਾਈ ਗੁਰਦਾਸ ਜੀ ਨੇ ਅੱਖਾਂ ਦੇ ਹੁੰਦਿਆਂ ਅੰਨਾ ਹੁੰਦਾ। ਸੋ ਗੁਰੂ ਨੇ ਉਹ ਅੱਖਾਂ ਦਿੱਤੀਆਂ ਜਿਹੜੀਆਂ ਪਰਮਾਤਮਾ ਨੂੰ ਦੇਖ ਸਕਦੀਆਂ। ਉਹਨਾਂ ਅੱਖਾਂ ਵਿੱਚ ਗਿਆਨ ਦਾ ਅੰਜਨ ਪਾ ਕੇ ਗੁਰਹਿ ਦਿਖਾਇਓ ਲੋਇਣਾ, ਸਤਿਗੁਰਾਂ ਨੇ ਅੱਖਾਂ ਨਾਲ ਦਿਖਾ ਦਿੱਤਾ। ਲੋਇਣਾ ਅੱਖਾਂ ਨੂੰ ਕਹਿੰਦੇ ਨੇ, ਮਿੱਤਰਾਂ ਨੂੰ ਕਹਿੰਦੇ ਨੇ। ਸੋ ਅੱਖਾਂ ਨਾਲ ਗੁਰੂ ਨੇ ਦਿਖਾਇਆ ਵੀ ਆਹ ਦੇਖੋ ਭਾਈ, ਅਸਲ ਚੀਜ਼ ਇਹ ਹੈ। ਗੁਰੂ ਬਿਨਾਂ ਕੋਈ ਦਿਖਾ ਨਹੀਂ ਸਕਦਾ, ਗੁਰੂ ਬਿਨਾਂ ਕੋਲ ਅੰਧਾਰ, ਗੁਰੂ ਬਿਨਾਂ ਸਮਝ ਨਾ ਆਵੇ, ਗੁਰੂ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਤੋਂ ਬਿਨਾਂ ਬੰਦੇ ਦੀ ਆਤਮਿਕ ਜ਼ਿੰਦਗੀ ਵਿੱਚ ਨੇੜੇ ਰਹਿੰਦਾ, ਰੂਹਾਨੀ ਤੌਰ 'ਤੇ ਬੰਦਾ ਅਨੇਹ ਰਹਿੰਦਾ। ਗੁਰੂ ਨੇ ਉਹ ਅੱਖਾਂ ਦਿੱਤੀਆਂ ਜਿਹਨਾਂ ਅੱਖਾਂ ਨਾਲ ਪਰਮਾਤਮਾ ਦੇ ਦਰਸ਼ਨ ਹੋ
ਗਏ ਹਨ।
ਵਿਸਰਾਮ ਦੇ ਕੇ ਮਹਾਰਾਜ ਹੁਣ ਦੱਸਦੇ ਹਨ, ਫਰਮਾਉਂਦੇ ਹਨ, ਇੱਥੇ ਉਤਰ ਮੈਨੇ ਉੱਥੇ, ਨੇੜੇ ਨੂੰ ਈਤ ਕਹਿੰਦੇ ਨੇ, ਦੂਰ ਨੂੰ ਉਤਹ ਕਹਿੰਦੇ ਨੇ। ਜਿਵੇਂ ਪੰਜਾਬੀ ਚ ਕਹਿੰਦੇ ਨੇ ਇੱਥੇ ਨੇੜੇ ਉੱਥੇ ਦੂਰ। ਸੋ ਸਾਧ ਸੰਗਤ ਜੀ ਵਾਹਿਗੁਰੂ ਪਰਮੇਸ਼ਰ ਇੱਥੇ ਵੀ ਹੈ ਤੇ ਉੱਥੇ ਵੀ ਹੈ। ਘੱਟ ਘੱਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ। ਘੱਟ ਨਾਮ ਘੜੇ ਦਾ ਹੈ, ਘੱਟ ਨਾਮ ਸਰੀਰ ਦਾ ਹੈ। ਜਿਵੇਂ ਘੜੇ ਦੇ ਵਿੱਚ ਆਕਾਸ਼ ਹੁੰਦਾ ਜੀ, ਆਹ ਜਿਹੜੇ ਘੜੇ ਨੇ ਆਪਣੇ ਕੋਲ ਘਰਾਂ ਦੇ ਵਿੱਚ, ਭਾਵੇਂ ਕੋਈ ਘੜਾ ਛੋਟਾ ਤੇ ਭਾਵੇਂ ਕੋਈ ਘੜਾ ਵੱਡਾ, ਹਰ ਘੜੇ ਦੇ ਵਿੱਚ ਆਕਾਸ਼ ਹੈ। ਐਸਾ ਕੋਈ ਘੜਾ ਨਹੀਂ ਜਿਹਦੇ ਵਿੱਚ ਆਕਾਸ਼ ਨਾ ਹੋਵੇ। ਜਿਵੇਂ ਘਰ ਘਰ ਵਿੱਚ ਆਕਾਸ਼ ਹੈ, ਇਵੇਂ ਘਰ ਘਰ ਵਿੱਚ ਪਰਮਾਤਮਾ ਦਾ ਪ੍ਰਕਾਸ਼ ਹੈ। ਘਰ ਘਰ ਵਿੱਚ ਹਰਜੂ ਵਸੈ, ਘਰ ਘਰ ਵਿੱਚ ਹਰੀ ਪਰਮਾਤਮਾ ਜੀ ਵਸਦੇ ਹਨ। ਤੂੰ ਹੀ ਮੋਹਿਨਾ, ਤੂੰ ਹੀ ਹੈ ਮੇਰੇ ਮਨਮੋਹਨ ਪ੍ਰਭੂ, ਹਰ ਥਾਂ ਤੇ ਤੂੰ ਹੀ ਵਰਤੇ ਹਨ। ਤੇਰੀ ਜੋਤ ਦਾ ਹੀ ਪ੍ਰਕਾਸ਼ ਹੋ ਰਿਹਾ ਹੈ।
ਕਾਰਨ ਕਰਨਾ ਧਾਰਨ ਧਰਨਾ ਏਕਾ ਏਕਾ ਸੋਹਿਣਾ।
ਹੇ ਵਾਹਿਗੁਰੂ, ਤੂੰ ਸਾਰਿਆਂ ਦੇ ਅੰਦਰ ਆਤਮਾ ਰੂਪ ਹੋ ਕੇ ਬੈਠਾ ਹੈ। ਕਾਰਨ ਵੀ ਆਪ ਹੈ ਤੇ ਕਰਨ ਵੀ ਆਪ ਹੈ। ਕਾਰਨ ਤੇ ਕਾਰਜ ਦਾ ਭੇਦ ਹੁੰਦਾ ਹੈ। ਜਿਵੇਂ ਸਾਧ ਸੰਗਤ ਜੀ, ਮਿੱਟੀ ਕਾਰਨ ਹੈ ਤੇ ਘੜਾ ਕਾਰਜ ਹੈ। ਧਾਗਾ ਸੂਤ ਕਾਟਨ ਰੂਈ ਇਹ ਕਾਰਨ ਹੈ ਤੇ ਕੱਪੜਾ ਉਸਦਾ ਕਾਰਜ ਹੈ। ਪਰਮਾਤਮਾ ਆਪੇ ਹੀ ਮਿੱਟੀ ਹੈ ਤੇ ਆਪ ਹੀ ਕੜਾ ਹੈ। ਆਪ ਹੀ ਪਰਮਾਤਮਾ ਧਾਗਾ ਹੈ, ਸੂਤਰ ਹੈ ਤੇ ਆਪ ਹੀ ਕੱਪੜਾ ਹੈ। ਆਪੇ ਭਾਂਡੇ ਸਾਜਨ, ਆਪੇ ਪੂਰਨ ਦੇ, ਆਪ ਹੀ ਸਾਰਾ ਕੁਝ ਕਰ ਰਿਹਾ ਹੈ। ਅੰਦਰ ਵੀ ਬਾਹਰ ਵੀ ਜਲ ਥਲ ਵਿੱਚ ਆਪ ਹੀ ਵਿਰਾਜਮਾਨ। ਧਾਰਨ ਕਰਨਾ, ਧਾਰਨ ਧਰਨਾ, ਸਾਰੀ ਧਰਤੀ ਨੂੰ ਧਾਰਨ ਕਰਕੇ ਨਿਯਮ ਦੇ ਵਿੱਚ ਆਪਣੇ ਹੁਕਮ ਦੇ ਵਿੱਚ ਲਾ ਰਿਹਾ। ਉਹਦੇ ਹੁਕਮ ਵਿੱਚ ਦੇਖੋ ਚੰਦ ਸੂਰਜ ਬਹੁ ਕਰੋੜੀ ਚਲਤਨਾ ਅੰਤ ਕਰੋੜਾਂ ਮੀਲ ਕਰੋੜਾਂ ਮੀਲ ਦਾ ਰੋਜ਼ ਸਫ਼ਰ ਤੈਅ ਕਰਦੇ ਨੇ। ਚੰਦ ਸੂਰਜ ਗ੍ਰਹਿ ਤਾਰੇ ਧਰਤੀ ਬ੍ਰਹਿਮੰਡ ਦੇ ਵਿੱਚ ਹੁੰਦੇ ਨੇ। ਕਦੇ ਇਹਨਾਂ ਦਾ ਐਕਸੀਡੈਂਟ ਨਹੀਂ ਹੋਇਆ ਆਪਸ ਵਿੱਚ। ਕਰੋੜਾਂ ਸਾਲ ਹੋ ਗਏ, ਅਰਬਾਂ ਸਾਲ ਹੋ ਗਏ, ਇਹ ਦੇਖੋ ਆਪਣੇ ਹਿਸਾਬ ਨਾਲ ਘੁੰਮ ਹੀ ਜਾਂਦੇ, ਚਲੀ ਜਾਂਦੇ ਨੇ, ਰਾਤ ਚਲੀ ਜਾਂਦੇ, ਪਰ ਕਦੀ ਇਹਨਾਂ ਦਾ ਆਪਸ ਵਿੱਚ ਐਕਸੀਡੈਂਟ ਨਹੀਂ ਹੋਇਆ, ਟਕਰਾਅ ਨਹੀਂ ਹੋਇਆ, ਕਿਸੇ ਨਿਯਮ ਨਾਲ ਕਿਸੇ ਹੁਕਮ ਦੇ ਵਿੱਚ ਬੱਝੇ ਹੋਏ ਨੇ। ਪੈਰ ਵਿੱਚ ਸੂਰਜ, ਪੈਰ ਵਿੱਚ ਚੰਦ, ਕੋਹ ਕਰੋੜੀ ਚਲਤਨਾ, ਧਰਤੀ ਨੂੰ ਵੀ ਧਾਰਨ ਕੀਤਾ ਹੋਇਆ, ਸਾਰੇ ਖੰਡਾਂ ਬ੍ਰਹਿਮੰਡਾਂ ਨੂੰ ਧਾਰਨ ਕੀਤਾ ਹੋਇਆ। ਏਕ ਏਕ ਸੋਹਿਣਾ, ਏਕ ਪਰਮਾਤਮਾ, ਇੱਕੋ ਇੱਕ ਪਰਮਾਤਮਾ, ਸੋਭਾ ਪਾਇਆ ਸਭ ਥਾਂ। ਜਾਗੀ ਕਲਾ ਵਰਤੈ ਨਭ ਮੈਂ, ਜਾਗੀ ਕਲਾ ਸਭ ਰੂਪਨ ਮੈਂ। ਦਸਵੇਂ ਪਾਤਸ਼ਾਹ ਕਹਿੰਦੇ ਜਿਹਦੀ ਕਲਾ ਆਕਾਸ਼ ਵਿੱਚ ਹੈ, ਜਿਹਦੀ ਕਲਾ ਸੂਰਜ ਵਿੱਚ ਹੈ, ਜਿਹਦੀ ਕਲਾ ਚੰਦਰਮਾ ਵਿੱਚ ਹੈ, ਜਿਹਦੀ ਕਲਾ ਧਰਤੀ ਵਿੱਚ ਹੈ, ਜਿਹਦੀ ਕਲਾ ਪਾਣੀ ਵਿੱਚ ਹੈ, ਜਿਹਦੀ ਕਲਾ ਅੱਗ ਵਿੱਚ ਹੈ, ਜਿਹਦੀ ਕਲਾ ਹਵਾ ਵਿੱਚ ਹੈ, ਜਿਹਦੀ ਕਲਾ ਆਕਾਸ਼ ਵਿੱਚ ਹੈ, ਉਹ ਅਕਾਲ ਪੁਰਖ ਵਾਹਿਗੁਰੂ ਹਰ ਥਾਂ ਤੇ ਸੋਭਾ ਪਾ ਰਿਹਾ।
ਸਾਂਤਰਨ ਪਰਸਨ ਬਲਿਹਾਰੀ ਦਰਸਨ, ਨਾਨਕ ਸੁਖ ਸੁਖ ਸੋਇਣਾ।
ਮਹਾਰਾਜ ਸਾਹਿਬ ਜੀ ਕਹਿੰਦੇ ਜੇਕਰ ਇਸ ਬੰਦੇ ਨੂੰ ਇਸ ਜੀਵਨ ਦੇ ਵਿੱਚ ਪ੍ਰਭੂ ਦੇ ਪਿਆਰੇ ਸੰਤ ਜਨ ਮਿਲ ਜਾਣ, ਉਹਨਾਂ ਸੰਤਾਂ ਨੂੰ ਪਰਸ ਲਿਆ ਜਾਵੇ, ਪਰਸਨ ਤੋਂ ਭਾਵ ਉਹਨਾਂ ਦੀ ਸੰਗਤ ਵਿੱਚ ਬਹਿ ਕੇ ਉਹਨਾਂ ਦੇ ਬਚਨ ਸੁਣ ਲਈਏ, ਉਹਨਾਂ ਦੇ ਚਰਨ ਪਰਸ ਲਈਏ, ਉਹਨਾਂ ਦੇ ਦਰਸ਼ਨ ਹੋ ਜਾਣ, ਬਲਿਆਰ ਜਾਈਏ ਉਹਨਾਂ ਦੇ ਦਰਸ਼ਨਾਂ ਤੋਂ, ਬਲਿਆਰ ਜਾਈਏ ਉਹਨਾਂ ਦੇ ਚਰਨਾਂ ਦੇ ਪਰਸਨ ਤੋਂ। ਸੰਤਨ ਪਰਸਨ ਬਲਿਹਾਰੀ ਦਰਸ਼ਨ, ਇਹਦਾ ਕਰਕੇ ਅਰਥ ਹੁੰਦਾ ਹੈ ਬਲਿਆਰ ਜਾਈਏ ਸੰਤਾਂ ਦੇ ਦਰਸ਼ਨਾਂ ਤੋਂ, ਬਲਿਆਰ ਜਾਈਏ ਸੰਤਾਂ ਦੇ ਚਰਨਾਂ ਨੂੰ ਪਰਸਨ ਧੂੜੀ ਤੋਂ, ਉਹਨਾਂ ਦੇ ਸੰਗ ਤੋਂ ਬਲਿਆਰ ਜਾਈਏ, ਗੁਰਬਾਨ ਜਾਈਏ, ਵਾਰੇ ਵਾਰੇ ਜਾਈਏ। ਨਾਨਕ ਪੰਜਵੇਂ ਨਾਨਕ ਸਤਿਗੁਰੂ ਅਰਜਨ ਦੇਵ ਜੀ ਫਰਮਾਉਂਦੇ ਸੁੱਖ ਸੁੱਖ ਸੋਏ ਨਾ, ਸੁੱਖ ਦੇ ਨਾਲ ਇਹ ਜੀਵ ਆਤਮਾ ਸੁਖੀ ਹੁੰਦੀ ਹੈ, ਮਨ ਵੀ ਸੁਖੀ ਹੁੰਦਾ, ਤਨ ਵੀ ਸੁਖੀ ਹੁੰਦਾ, ਸੁੱਖ ਦੀ ਨੀਂਦ ਸੋਈਦਾ ਹੈ। ਇਸ ਦੁਨੀਆਂ ਵਿੱਚ ਸਭ ਤੋਂ ਅੱਜ ਵੱਡੀ ਪ੍ਰੋਬਲਮ ਹੈ ਵੀ ਨੀਂਦ ਨਹੀਂ ਆਉਂਦੀ ਬੰਦੇ ਦੇ ਸੁੱਖ ਦੀ, ਸਾਰੇ ਬੇਚੈਨ ਪਰੇਸ਼ਾਨ ਚਿੰਤਾ 'ਚ ਪਏ ਹੋਏ ਹਨ। ਮਹਾਰਾਜ ਸਾਹਿਬ ਜੀ ਬੰਦੇ ਨੂੰ ਸੁਖੀ ਕਰ ਸਕਦੇ ਹਨ। ਨਾਨਕ ਸੁੱਖ ਸੁੱਖ ਸੋਏ ਨਾ, ਸੁੱਖ ਦੇ ਨਾਲ ਸੁੱਖ ਦੀ ਨੀਂਦ ਸੌਂਦਾ ਹੈ ਉਹ ਬੰਦਾ ਜਿਹੜਾ ਸਹਿਬ ਜੀ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਆ ਜਾਂਦਾ ਹੈ, ਗੁਰੂ ਵਾਲਾ ਬਣ ਜਾਂਦਾ ਹੈ।
ਆਸਾ ਮਹੱਲਾ ਪੰਜਵਾਂ,
ਆਸਾ ਰਾਗ ਚਰਨ ਪਾਸਾ ਉਸ ਪਰਮੇਸ਼ਰ ਦੇ ਨਾਮ ਦੀ ਮਹਿਮਾ ਦੱਸਦੇ ਹਨ।
ਹਰ ਹਰ ਨਾਮ ਅਮੋਲਾ,
ਵਾਹਿਗੁਰੂ ਦਾ ਜੋ ਨਾਮ ਹੈ ਉਹ ਅਮੋਲਾ ਹੈ, ਉਹਦਾ ਕੋਈ ਮੁੱਲ ਨਹੀਂ। ਦੁਨੀਆ ਦੀ ਹਰ ਚੀਜ਼ ਦਾ ਮੁੱਲ ਪੈਂਦਾ ਹੈ, ਛੋਟੀ ਤੋਂ ਛੋਟੀ ਚੀਜ਼ ਦੀ ਵੀ ਕੀਮਤ ਰੱਖੀ ਹੁੰਦੀ ਹੈ। ਕਿਸੇ ਦੀ ਇੱਕ ਡਾਲਰ ਹੈ, ਕਿਸੇ ਦੀ ਅੱਧਾ ਡਾਲਰ ਹੈ, ਕਿਸੇ ਦੀ 25 ਪੈਸੇ ਹੈ, ਕਿਸੇ ਦੀ 5 ਪੈਸੇ ਹੈ, ਹੋ ਸਕਦਾ ਕਿਸੇ ਦੀ 1 ਪੈਸਾ ਕੀਮਤ ਹੋਵੇ, ਅਤੇ ਕੋਈ ਐਸੀ ਵੀ ਚੀਜ਼ ਹੋਵੇ ਜਿਹਦੀ ਅਰਬਾਂ ਖਰਬਾਂ ਰੁਪਈਆ, ਅਰਬਾਂ ਖਰਬਾਂ ਡਾਲਰ ਕੀਮਤ ਹੋਵੇ। ਬੜੇ ਬੜੇ ਮਹਿੰਗੇ ਹੀਰੇ ਅਰਬਾਂ ਖਰਬਾਂ ਡਾਲਰਾਂ ਦੇ ਆਉਂਦੇ, ਮਹਿੰਗੇ ਤੋਂ ਮਹਿੰਗੀਆਂ ਚੀਜ਼ਾਂ ਹਨ, ਪਰ ਮੁੱਲ ਤਾਂ ਉਹਦਾ ਵੀ ਹੈ। ਸਸਤੇ ਤੋਂ ਸਸਤੀ ਚੀਜ਼ ਦਾ ਵੀ ਮੁੱਲ ਤਾਂ ਹੈ, ਪਰ ਵਾਹਿਗੁਰੂ ਦੇ ਨਾਮ ਦਾ ਕੋਈ ਮੁੱਲ ਪਾ ਨਹੀਂ ਸਕਦਾ। ਕਿੰਨਾ ਕੁ ਮੁੱਲ ਹੈ? ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ। ਉਸ ਵਾਹਿਗੁਰੂ ਪਰਮੇਸ਼ਰ ਸਾਈ ਦਾ ਨਾਮ ਅਣਮੁੱਲਾ ਹੈ, ਉਹਦੀ ਕੀਮਤ ਕੋਈ ਜਾਣਦਾ ਨਹੀਂ।
ਉਹ ਸਹਿਜ ਸੁਹੇਲਾ,
ਉਹ ਜਿਹੜਾ ਨਾਮ ਹੈ ਸੁਹੇਲਾ, ਸੁੱਖ ਦੇਣ ਵਾਲਾ ਹੈ, ਸਹਿਜ ਅਵਸਥਾ ਵਿੱਚ, ਟਿਕਾ ਦੀ ਅਵਸਥਾ ਵਿੱਚ ਜੀਵ ਆਤਮਾ ਨੂੰ ਸੁੱਖ ਮਿਲਦਾ। ਭਾਵ ਜਦੋਂ ਨਾਮ ਜਪੀ ਦਾ ਮਨ ਟਿਕ ਜਾਂਦਾ, ਵਾਹਿਗੁਰੂ 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 ਵਾਹਿਗੁਰੂ, ਜੋ ਜੋ ਵਾਹਿਗੁਰੂ ਵਾਹਿਗੁਰੂ ਕਹਿੰਦੇ ਆ, ਮਨ ਦੀ ਬੇਚੈਨੀ ਖਤਮ ਹੁੰਦੀ ਹੈ, ਸਹਿਜ ਅਵਸਥਾ, ਟਿਕਾ ਦੀ ਅਵਸਥਾ, ਸੁੱਖ ਦੇਣ ਵਾਲੀ ਅਵਸਥਾ ਬਣਦੀ ਹੈ।
ਵਾਹਿਗੁਰੂ
ਪਰਮਾਤਮਾ ਹਰ ਵੇਲੇ ਨਾਲ ਹੈ, ਸੰਗ ਸਹਾਈ ਹੈ, ਹਰ ਵੇਲੇ ਸਦਾ ਅੰਗ ਸੰਗੇ ਅਪੰਗੂਤੇ, ਛੋੜ ਨਾ ਜਾਈ, ਉਹ ਸਾਨੂੰ ਛੱਡ ਕੇ ਜਾਂਦਾ ਨਹੀਂ। ਦੁਨੀਆਂ ਦੇ ਸਾਰੇ ਮਿੱਤਰ ਛੱਡ ਕੇ ਚਲੇ ਜਾਂਦੇ, ਕਈ ਮਰ ਕੇ ਚਲੇ ਜਾਂਦੇ ਨੇ, ਕਈ ਜਿਉਂਦੇ ਛੱਡ ਜਾਂਦੇ। ਵੈਸੇ ਅੱਜ ਕੱਲ੍ਹ ਜਿਉਂਦੇ ਛੱਡਣ ਵਾਲੇ ਮਿਲਦੇ ਆ, ਰਿਸ਼ਤੇਦਾਰ ਸੱਜਣ ਮਿੱਤਰ। ਜਦੋਂ ਕੋਈ ਬੰਦੇ ਨੂੰ ਖਾ ਪੀ ਲਓ, ਉਦੋਂ ਬਾਅਦ ਉਪਵਾਸ ਹੋਣ ਦੇ ਦਿਨ ਕੀ ਲੈਣਾ, ਇੱਦਾਂ ਇਹ ਦੁਨੀਆਂ ਸਾਰੀ ਮਤਲਬ ਦੀ ਹੈ। ਪਰ ਮਹਾਰਾਜ ਸਾਹਿਬ ਜੀ ਤਾਂ ਮਰ ਕੇ ਵੀ ਨਹੀਂ ਛੱਡਦੇ, ਇੱਥੇ ਵੀ ਨਾਲ ਹਨ, ਅੱਗੇ ਵੀ ਨਾਲ ਹਨ। ਹਾਂਜੀ, ਮਹਾਰਾਜ ਸਾਹਿਬ ਜੀ ਦਾ ਨਾਮ ਅਗਹਿ ਪਕੜ ਤੋਂ ਪਰੇ ਹੈ, ਤੋਲਾ ਤੋਲਿਆ ਨਹੀਂ ਜਾ ਸਕਦਾ, ਨਾ ਉਹਨੂੰ ਕੋਈ ਤੋਲ ਸਕਦਾ, ਅਤੇ ਨਾ ਉਹਨੂੰ ਕਿਸੇ ਤਰ੍ਹਾਂ ਕੋਈ ਖਰੀਦ ਸਕਦਾ, ਨਾ ਕੋਈ ਉਹਦਾ ਮੁੱਲ ਪਾ ਸਕਦਾ, ਉਹਦਾ ਉਹਦੀ ਬਖਸ਼ ਨਾਲ ਹੀ ਮਿਲਦਾ ਹੈ। ਭਾਈ ਮੇਰਾ ਭਰਾ ਹੈ, ਕੋਈ ਦੋਸਤ ਮਿੱਤਰ ਹੋਵੇ, ਮੇਰਾ ਪ੍ਰੀਤਮ ਬੜਾ ਜਿਗਰੀ ਮਿੱਤਰ ਹੈ ਮੇਰਾ, ਉਹਨੂੰ ਮੈਂ ਆਪਣਾ ਸਾਰਾ ਦਾ ਦੁੱਖ ਸੁੱਖ ਸੁਣਾ ਲੈਣਾ, ਇਹਦਾ ਵਾਹਿਗੁਰੂ ਸਾਡਾ ਭਾਈ ਹੈ, ਦੁੱਖ ਸੁੱਖ ਦਾ ਭਾਈ ਵਾਲ ਹੈ, ਬਾਪ ਵੀ ਹੈ ਸਾਡਾ, ਮਾਂ ਹੀ ਹੈ ਸਾਡੀ। ਕਲਯੁਗ ਦਾ ਜਿਉਂ ਜਿਉਂ ਸਮਾਂ ਬਣਦਾ ਜਾ ਰਿਹਾ ਸਤਸੰਗ ਜੀ, ਕੋਈ ਰਿਸ਼ਤੇਦਾਰ ਨਹੀਂ ਹੈ। ਸਭ ਤੋਂ ਨੇੜੇ ਰਿਸ਼ਤੇਦਾਰ ਮਾਂ ਬਾਪ ਹੁੰਦੇ ਨੇ। ਕਹਿੰਦੇ ਆ ਵੀ ਪੁੱਤਰ ਕਬੂਤਰ ਹੋ ਜਾਂਦੇ, ਮਾਪੇ ਕਮਾਪੇ ਨਹੀਂ ਹੁੰਦੇ। ਪਰ ਕਲਯੁਗ ਦੇ ਵਿੱਚ ਇਹੋ ਜਿਹੀ ਖੇਡ ਪਰਮੇਸ਼ੁਰ ਵਰਤਾਈ ਜਾਂਦਾ ਵੀ ਮਾਪੇ ਵੀ ਜਿਹੜੇ ਹਨ ਉਹ ਵੀ ਕਈ ਵਾਰੀ ਪੁੱਤਰਾਂ ਦੀ ਜਾਨ ਲੈਣ 'ਤੇ ਆ ਜਾਂਦੇ ਹਨ। ਇਹ ਵੀ ਪਰਮੇਸ਼ੁਰ ਦਾ ਭਾਣਾ ਹੀ ਹੈ। ਕੋਈ ਪਤਾ ਨਹੀਂ ਕਿੱਦਾਂ ਦੇ ਭਾਣੇ ਵੜਦੇ, ਕਿੱਦਾਂ ਦੀਆਂ ਖਬਰਾਂ ਆਪਾਂ ਟੀਵੀ 'ਤੇ ਦੇਖਦੇ ਹਾਂ, ਹੈਰਾਨ ਨਹੀਂ ਹੁੰਦੀ ਹੈ। ਨਵੇਂ ਕਿਉਂ ਇਹ ਸਭ ਸੰਸਾਰ ਦੇ ਸੰਬੰਧ ਝੂਠੇ ਹਨ। ਮਹਾਰਾਜ ਨੇ ਦਿਖਾਉਣਾ ਸਾਨੂੰ, ਦੇਖ ਲਓ ਤੁਹਾਡੇ ਸਾਹਮਣੇ ਹੀ ਹੈ ਸਾਰਾ ਕੁਝ। ਜੇ ਅਜੇ ਵੀ ਨਹੀਂ ਮੰਨਦੇ ਤਾਂ ਤੁਹਾਡੀ ਮਰਜ਼ੀ। ਵਾਹਿਗੁਰੂ ਜੀ ਪ੍ਰਯੋਗ ਹੈ, ਵਾਹਿਗੁਰੂ ਜੀ ਮਾਂ ਹੈ, ਵਾਹਿਗੁਰੂ ਜੀ ਭਰਾ ਹੈ, ਵਾਹਿਗੁਰੂ ਜੀ ਮਿੱਤਰ ਹੈ। ਭਗਤਨ ਕਾ ਓਲਾ, ਉਹ ਆਪਣੇ ਭਗਤਾਂ ਦਾ ਓਲਾ ਆਸਰਾ ਹੈ, ਓਟ ਹੈ। ਜਿਵੇਂ ਸਾਧ ਸੰਗਤ ਦੀ ਹਨੇਰੀ ਆ ਰਹੀ ਹੋਵੇ ਨਾ, ਅਤੇ ਆਪਾਂ ਕਿਸੇ ਓਹਲੇ ਵਿੱਚ ਖੋ ਜਾਂਦੇ ਹਾਂ, ਕਿਸੇ ਕੰਧ ਦਾ, ਕਿਸੇ ਵੱਡੀ ਦੀਵਾਰ ਦਾ ਸਹਾਰਾ ਲੈ ਲੈਂਦੇ ਹਾਂ ਵੀ ਚਲੋ ਥੋੜ੍ਹਾ ਜਿਹਾ ਸਮਾਂ ਬਚਾ ਹੋ ਜੇ। ਇੱਦਾਂ ਕਲਯੁਗ ਦੀ ਹਨੇਰੀ ਤੋਂ ਮਹਾਰਾਜ ਦਾ ਨਾਮ ਦਾ ਹੀ ਓਲਾ ਹੈ। ਹਾਂਜੀ, ਜੀਰੇ ਓਲਾ ਨਾਮ ਕਾ
ਪ੍ਰਾਪਤ ਕਰਾ ਦਿੱਤਾ।
ਨਾਨਕ ਇਹੋ ਹਰ ਕਾ ਚੋਲਾ,
ਇਹ ਹਰ ਕਾ ਚੋਲਾ, ਇਹ ਹਰੀ ਦੇ ਨਾਮ ਦਾ ਚੋਲਾ। ਚੋਲਾ ਸਤਸੰਗ ਦੀ ਦੋ ਅਰਥ ਹੈ, ਚੋਲਾ ਚੋਲਾ। ਇਹ ਦੋਵੇਂ ਅਰਥਾਂ ਵਿੱਚ ਮਹਾਂਪੁਰਸ਼ਾਂ ਨੇ ਦੱਸਿਆ ਬਈ ਇੱਕ ਤਾਂ ਚੋਲਾ ਕਹਿੰਦੇ ਨੇ ਚੂਰੀ ਨੂੰ, ਜਿਹੜੀ ਚੂਰੀ ਪੁੱਟ ਕੇ ਖਾਈ ਦੀ ਹੈ, ਪ੍ਰਸ਼ਾਦ ਬਣਾ ਕੇ, ਪਰੌਂਠੇ ਬਣਾ ਕੇ ਮਾਈਆਂ, ਅਤੇ ਫਿਰ ਘਿਓ ਪਾ ਕੇ, ਮਿੱਠਾ ਸ਼ੱਕਰ ਪਾ ਕੇ, ਅਤੇ ਚੂਰੀ ਕੁੱਟ ਕੇ ਆਪਣੇ ਪੁੱਤਰਾਂ ਨੂੰ, ਬੱਚਿਆਂ ਨੂੰ ਖਵਾਉਂਦੀਆਂ ਹੈਗੀਆਂ। ਇਹ ਸਾਹਿਬ ਗੁਰੂ ਅਰਜਨ ਦੇਵ ਜੀ ਜਦੋਂ ਮਾਝੇ ਦੇ ਵਿੱਚ ਇੱਕ ਪਿੰਡ ਹੈ ਚੋਲਾ ਸਾਹਿਬ ਕਹਿੰਦੇ ਨੇ, ਉਹਦੇ ਸਰਾਲੀ ਦੇ ਲਾਗੇ ਉੱਥੇ ਗਏ ਨੇ, ਤਾਂ ਪਿੰਡ ਦੀ ਜਿਹੜੀ ਮਾਈ ਸੀ ਉਹਨੇ ਮਹਾਰਾਜ ਸਾਹਿਬ ਜੀ ਨੂੰ, ਗੁਰੂ ਅਰਜਨ ਦੇਵ ਜੀ ਨੂੰ ਫਟਾਫਟ ਚੂਰੀ ਕੁੱਟ ਕੇ ਖਵਾਏ ਵੀ ਮਹਾਰਾਜ ਆਏ, ਨਾਲ ਪ੍ਰਸ਼ਾਦਾ ਪਾਣੀ ਬਣਦੇ ਨੇ ਲੱਗੇ ਹੀ। ਉਹਨੇ ਪੈਂਚਣੀ ਨੇ ਘਰ ਲਿਆ, ਉਹਦਾ ਘਰ ਵਾਲਾ ਬਾਹਰ ਗਿਆ ਸੀ, ਉਹਨੇ ਫਟਾਫਟ ਚੂਰੀ ਕੁੱਟ ਕੇ ਸਤਿਗੁਰਾਂ ਨੂੰ ਭੇਟਾ ਕੀਤੀ ਅਤੇ ਮਹਾਰਾਜ ਸ਼ਬਦ ਉਚਾਰਨ ਕੀਤਾ, ਇਹ ਨਾਨਕ ਕੀ ਨੂੰ ਚੋਲਾ ਸੀ ਰਾਗ ਨਸ਼ਾ ਦਾ ਬਾਜ ਜਿਉਂ ਹੋ ਰਿਹਾ ਆਪਣੇ ਉੱਪਰ ਜਨਹਾਰਾ ਨਾਮ ਜਿਹੜਾ ਹੈ। ਅਤੇ ਜਦੋਂ ਸਾਰੀ ਪਿੰਡ ਦੀ ਪੰਚਾਇਤ, ਸਾਰੀ ਸੰਗਤ ਇਕੱਠੀ ਹੋ ਗਈ ਅਤੇ ਮਹਾਰਾਜ ਸਾਹਿਬ ਕਹਿੰਦੇ ਭਾਈ ਤੁਹਾਡੇ ਪਿੰਡ ਦਾ ਨਾਂ ਕੀ ਹੈ, ਉਹ ਕਹਿੰਦੇ ਸਾਡੇ ਪਿੰਡ ਦਾ ਨਾਂ ਭੈਣੀ ਹੈ। ਮਹਾਰਾਜ ਕਹਿੰਦੇ ਅੱਜ ਤੋਂ ਬਾਅਦ ਤੁਹਾਡੇ ਪਿੰਡ ਦਾ ਨਾਮ ਚੋਲਾ ਸਾਹਿਬ। ਉਹ ਕਹਿੰਦੇ ਜੀ ਠੀਕ ਹੈ ਮਹਾਰਾਜ, ਜੋ ਤੁਹਾਡਾ ਹੁਕਮ। ਪਰ ਇੱਕ ਬੰਦਾ ਨਾਸਤਕ ਬੈਠਾ ਸੀ, ਮੂਰਖ ਬੰਦਾ, ਉਹ ਕਹਿੰਦਾ ਐਵੇਂ ਸਾਡੇ ਪਿੰਡ ਦਾ ਨਾਂ ਚੋਲਾ ਹੈ, ਸਾਡੇ ਪਿੰਡ ਦਾ ਨਾਂ ਪੁਰਾਣਾ ਚੱਲਿਆ ਦਾ ਪੈਣੀ ਪੈਣੀ ਹੋਵੇਗਾ। ਮਹਾਰਾਜ ਕਹਿੰਦੇ ਨਹੀਂ ਭਾਈ, ਹੁਣ ਤੁਹਾਡੇ ਪਿੰਡ ਦਾ ਨਾਮ ਚੋਲਾ ਹੋਵੇਗਾ। ਉਹ ਫਿਰ ਬੋਲਿਆ, ਕਹਿੰਦਾ ਤੁਸੀਂ ਕੌਣ ਸਾਡੇ ਪਿੰਡ ਦਾ ਨਾਮ ਬਦਲਣ ਵਾਲੇ, ਹੁਣੇ ਤੁਸੀਂ ਆਏ ਹੋ ਅਤੇ ਹੁਣੇ ਸਾਡੇ ਪਿੰਡ ਦਾ ਨਾਂ ਬਦਲਦਾ। ਨਾਸਤਕ ਸੀ ਨਾ, ਗੁਰੂ ਸਾਹਿਬ ਨੂੰ ਸਮਝਦਾ ਨਹੀਂ। ਤੀਜੀ ਵਾਰ ਮਹਾਰਾਜ ਨੇ ਫਿਰ ਭਜਨ ਕੀਤਾ, ਭਾਈ ਇਹ ਪਿੰਡ ਦਾ ਨਾਮ ਹੁਣ ਚੋਲਾ ਹੀ ਹੋ, ਸਾਰਾ ਪਿੰਡ ਦਾ ਇੱਕ ਬੰਦਾ ਵੱਖਰਾ। ਅਤੇ ਉਹ ਮਹਾਰਾਜ ਕਹਿੰਦੇ ਮੂਰਖ ਹੈ, ਉਹ ਸਾਧ ਪਰਿਵਾਰ ਅਜੇ ਤੱਕ ਉੱਥੇ ਚੱਲਿਆ ਹੁੰਦਾ, ਉਹਨਾਂ ਦੇ ਪਰਿਵਾਰ ਚ ਪਾਗਲ ਬੰਦਾ ਹਾਰੜਿਆ ਰਹਿੰਦਾ, ਹੁਣ ਤੱਕ ਉਹਨਾਂ ਦੇ ਪਰਿਵਾਰ ਜਾਂ ਦੀ ਜਾਂ ਦਿਮਾਗ ਹੀ ਖਰਾਬ ਹੋ ਗਿਆ, ਅੱਗੇ ਵੀ ਇੱਕ ਅੱਧਾ ਦਿਮਾਗ ਖਰਾਬ ਵਾਲਾ ਉਹਨਾਂ ਦੇ ਪਰ ਹੁੰਦਾ। ਤੇ ਪਿੰਡ ਵਾਲਿਆਂ ਨੇ ਮਹਾਰਾਜ ਸਾਹਿਬ ਦਾ ਬਚਨ ਮੰਨ ਕੇ ਪਿੰਡ ਦਾ ਨਾਂ ਚੋਲਾ ਸਾਹਿਬ ਰੱਖ ਲਿਆ ਸੀ। ਅਤੇ ਜਦੋਂ ਸਾਲ ਵਿੱਚੋਂ ਮਾਮਲਾ ਤਾਰ ਨੂੰ ਜਾਣਾ ਸੀ ਅਤੇ ਪਿੰਡ ਦਾ ਨੰਬਰਦਾਰ ਕਹਿੰਦਾ ਮਹਾਰਾਜ ਜੀ ਅਸੀਂ ਮਾਮਲਾ ਤਾਰ ਨੂੰ ਚੱਲੇ ਹਾਂ ਲਾਹੌਰ ਵੱਡੀ ਦੀ ਤਸੀਲੇ,
ਤੇ ਉੱਥੇ ਤਸੀਲ ਦੇ ਵਿੱਚ ਉਹਨਾਂ ਨੇ ਪੁੱਛਣਾ ਕਿਹੜੇ ਪਿੰਡ ਦਾ ਮਾਮਲਾ ਲੈ ਕੇ ਅਸੀਂ ਕੀ ਕਹੀਏ। ਮਹਾਰਾਜ ਕਹਿੰਦੇ ਤੁਸੀਂ ਕਹਿਣਾ ਵੀ ਚੋਹੇ ਦਾ ਮਾਮਲਾ ਲੈ ਕੇ। ਉਹ ਗਏ ਵਿਚਾਰੇ ਲਾਹੌਰ, ਉੱਥੇ ਜਾ ਕੇ ਤਹਿਸੀਲਦਾਰ ਨੂੰ ਮਿਲੇ, ਕਾਨੂੰ ਉਹ ਪਟਵਾਰੀ ਸਾਰੇ ਉੱਥੇ ਬੈਠੇ ਹੁੰਦੇ ਤਹਿਸੀਲ ਦੇ ਵਿੱਚ ਮਾਮਲਾ ਲੈਂਦੇ। ਉਹ ਕਾਨੂੰ ਉਹ ਤਹਿਸੀਲਦਾਰ ਕਹਿਣ ਵੀ ਇਹ ਜਿਹੜਾ ਤੁਸੀਂ ਮਾਮਲਾ ਕਿੱਥੋਂ ਦਾ ਲੈ ਕੇ ਆਏ? ਉਹ ਕਹਿੰਦੇ ਅਸੀਂ ਚੋਹੇ ਦੇ ਪਿੰਡ ਦਾ ਲੈ ਕੇ ਆਏ। ਉਹ ਕਹਿੰਦੇ ਅੱਗੇ ਤੁਸੀਂ ਆਉਂਦੇ ਹੋ, ਅਸੀਂ ਤੁਹਾਨੂੰ ਜਾਣਦੇ ਹਾਂ, ਤੁਸੀਂ ਭੈਣ ਜੀ ਦੇ ਨੰਬਰਦਾਰ। ਉਹ ਕਹਿੰਦੇ ਨਹੀਂ ਜੀ, ਅਸੀਂ ਚੋਹੇ ਦੇ ਨੰਬਰਦਾਰ। ਬੜੇ ਹੈਰਾਨ ਹੋਏ। ਫਿਰ ਉਹਨਾਂ ਨੇ ਪੁੱਛਿਆ ਵੀ ਕੀ ਜਾਦੂ ਹੋਇਆ? ਪਿੰਡ ਵਾਲੇ ਕਹਿੰਦੇ ਜਾਦੂ ਕੋਈ ਨਹੀਂ, ਸਾਡੇ ਪਿੰਡ ਮਾਰਿਆ, ਇਹਨਾਂ ਨੇ ਚੋਲਾ ਸਾਹਿਬ ਨਾਂ ਰੱਖ ਦਿੱਤਾ, ਚੋਲਾ ਖਾ ਕੇ ਚੂਰੀ ਖਾ ਗਏ। ਤੇ ਸਾਧ ਸੰਗਤ ਉਸ ਜਗ੍ਹਾ ਦਾ ਨਾਮ ਹੁਣ ਚੋਲਾ ਸਾਹਿਬ ਵੀ ਹੈ। ਗੁਰਦੁਆਰਾ ਉੱਥੇ ਮਹਾਂਪੁਰਸ਼ ਬਾਬਾ ਜਸਾ ਸਿੰਘ, ਨਿਆਣ ਸਿੰਘ, ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਉਹਨਾਂ ਦਾ ਪਰਿਵਾਰ ਉੱਥੇ ਸੇਵਾ ਕਰਦਾ। ਸੋ ਇਸੇ ਤਰ੍ਹਾਂ ਹੋਰ ਵੀ ਅਸਥਾਨ ਗੁਰੂ ਸਾਹਿਬ ਜੀ ਮਹਾਰਾਜ ਸਾਹਿਬ ਜੀ ਨੇ ਇਹ ਚੋਲਾ ਭਾਵ ਨਾਮ ਦੀ ਚੋਰੀ ਦਿੱਤੀ ਹੈ, ਨਾਮ ਦੀ ਖੁਰਾਕ ਦਿੱਤੀ ਹੈ। ਵਾਹਿਗੁਰੂ ਜੀ ਕਾ ਖਾਲਸਾ।